आपे रावण हार आपे होवे चोलड़ा आपे सेज पतार रंग रत्ता मेरा साहिब रब रहे भरपूर रहाओ आपे माछी मछली आपे पानी जाल आपे जाल मणकड़ा आपे अंदर लाल आपे बहुविध रंग ला सखिए मेरा लाल नित रवै सुहागणी देख हमारा हाल प्रणवै नानक बेनती तू सरवर तू हंस कौल तू है कविया तू है आपे वेख विगास वाहिगुरु जी का खालसा वाहिगुरु जी की फतेह। अकाल पुरख वाहिगुरु दे प्रतख स्वरूप लोक परलोक दियां बख्शां दे मालक गरीब नवाज पतित पावन सतगुरु श्री गुरु ग्रंथ साहिब पातशाह जी दे चरणां विच हजूर दे ओट आसरे दा सदका प्रारंभ कीती गई। सतगुरु जी दी पावन पवित्र बाणी दी लड़ी बार व्याख्या अधीन अस्थान सो घर विखे अज दा जो शब्द विचारिया जाएगा श्री राग विच गुरु नानक साहिब जी दे वचन 23 अंग ते शबायमान हन। सतगुरु ने वचन कीते वाहिगुरु अकाल पुरख सर्व व्यापक सारियां विच आप ही रसिया सारे रस आप लेंदा है जिन्ने शरीर ने जिन्ने शरीरां दे भी रस ने आप ही ओ रस है आप भोगण वाला है ते जिन्हों भोग रहा है ओ भी आप है आप ही स्त्री है आप ही मर्द है ते आप ही भोग रहा है मेरा साहब सारिया थावां ते रंगिया होया रत्या होया है रव्या ते भरपूर है भोगां दी कला विच भी वो आप ही वरत रहा है आप मच्छी है आप पानी है आप जाल है आप जाल दा मणका है ते आप ही विच मास है बहुविध रंगला है कई रंगां विच विचर रहा है हर एक सृष्टि दे जीव विच वखरे वखरे रूप विच विचरी जांदा है कौल दा फुल जिहड़ा सूरज नूं वेख के खिड़दा है वो कौल भी आप है ते सूरज भी आप है रात नूं कमी दा फुल जो खिड़दा है वो फुल भी आप है ते जिहदे वल्लों वेख के खिड़दा है वो चंद्रमा भी आप है। बड़े अनोखे शब्द ने शायद ये शब्द बुद्धि दे तल तों पार चले जांदे जे असीं कहीए गुरु ग्रंथ साहिब जी दी बाणी विच सारे शब्दां दी अपनी अपनी अवस्था है आधार है केड़ी अवस्था लई ओ शब्द है जिन्ना चिरे समझ ना आया असीं शब्दां दी गलत दुरवरतों भी कर लांगे असीं दुरुपयोग भी कर सकने हां क्योंकि इहदे विच ते साफ लिखिया कि रस पीण वाला रसिया रसिया दा अर्थ शराब पीण वाला ते रस शराब अर्थ कर देंगे जां होर जिन्ने रस ने जां एक पुरश ते इस्त्री दा मिलाप है उहदे भोग विच भी कहिंदे आप ਇਹ ਚੀਜ਼ਾਂ ਆਪੇ ਬਹੁ ਬਿਧਰੰਗਲਾ, ਆਪੇ ਸਾਰੇ ਤੂੰ ਰਸ, ਆਪੇ ਰਸੀਆ ਆਪ ਰਸ। ਤੇ ਇੱਕ ਥਾਂ ਤੇ ਕਿਹਾ, ਰਸ ਸੋਇਨਾ ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਸੇਜਾ ਰਸ ਘੋੜੇ ਮੰਦਰ, ਰਸ ਮੀਠਾ ਰਸ ਮਾਸ। ਏਤੇ ਰਸ ਸਰੀਰ ਕੇ ਕਹਿ ਘੱਟ ਨਾਮ ਨਿਵਾਸ। ਕਹਿੰਦੇ ਜਿੱਥੇ ਇਹਨੇ ਰਸਾਂ ਵਿਚ ਬੰਦਾ ਫਸਿਆ, ਨਾਮ ਦਾ ਨਿਵਾਸ ਕਿੱਥੋਂ ਹੋਵੇ। ਪਰ ਇੱਥੇ ਕਹਿ ਰਹੇ ਨੇ ਰਸ ਵੀ ਆਪ ਹੀ ਲੈ ਰਿਹਾ। ਇਹ ਸ਼ਬਦ ਕਿਹਦੇ ਵਾਸਤੇ ਹੈ? ਹੋ ਸਕਦਾ ਅਸੀਂ ਇਹ ਸ਼ਬਦ ਦੀ ਵਰਤੋਂ ਕਰ ਲਈਏ ਆਪਣੇ ਰਸਾਂ ਨੂੰ ਪੂਰਿਆਂ ਕਰਨ ਵਾਸਤੇ, ਤੇ ਨਾਲ ਨਾਲ ਅਸੀਂ ਧਰਮੀ ਬਣਨ ਦਾ ਦਾਵਾ ਵੀ ਕਰੀ ਜਾਈ। ਵੇਖੋ ਗੁਰੂ ਸਾਹਿਬ ਕਹਿ ਰਹੇ ਰਸੀਆ ਵੀ ਆਪ ਹੀ, ਭੋਗੀ ਵੀ ਆਪ ਹੈ, ਜੋਗੀ ਵੀ ਆਪ ਹੈ। ਪਰ ਇਹ ਗੱਲ ਬੜੀ ਵੱਖਰੀ ਹੈ। ਇਹ ਉਸ ਗੁਰਮੁਖ ਦਾ ਜੀਵਨ, ਇਹਦੇ ਵਿਚ ਉਸ ਗੁਰਮੁਖ ਦੀ ਅਵਸਥਾ ਹੈ ਜਿਹਦਾ ਸਰੀਰ ਤੇ ਆਤਮ ਤਲ ਵੱਖਰਾ ਹੋ ਚੁੱਕਾ ਹੈ। ਸਰੀਰ ਦੇ ਕੋਈ ਕਰਮ ਦੇ ਅਸਰ ਉਹਦੇ ਅੰਦਰ ਲਿਖੇ ਨਹੀਂ ਜਾਂਦੇ, ਕੋਈ ਪਰਛਾਵਾਂ ਨਹੀਂ ਪੈਂਦਾ। ਜਿਹਦੇ ਕਰਮਾਂ ਦਾ ਕੋਈ ਪਰਛਾਵਾਂ ਨਹੀਂ ਪੈਂਦਾ, ਹੈ ਸਹੀ ਉਹ ਸਰੀਰ ਵਿਚ, ਪਰ ਸਰੀਰ ਤੋਂ ਬਾਹਰ ਹੈ, ਵੱਖਰਾ। ਜਿਵੇਂ ਮੈਂ ਉਦਾਹਰਣ ਦਿਆਂ, ਜਿਵੇਂ ਇੱਕ ਫਲ ਲੱਗਦਾ ਰੁੱਖ ਨੂੰ, ਪਹਿਲਾਂ ਉਹ ਇਕੱਠੇ ਨੇ, ਅੰਬ ਦੇ ਰੁੱਖ ਨੂੰ ਅੰਬ ਲੱਗਾ, ਉਹਦੇ ਨਾਲ ਜੁੜਿਆ, ਉਹਦੇ ਵਿੱਚੋਂ ਰਸ ਪੀ ਰਿਹਾ ਅੰਬ ਦੇ ਰੁੱਖ ਵਿੱਚੋਂ। ਅੰਬ ਦੀ ਹਰ ਇੱਕ ਕਿਰਿਆ ਦਾ ਉਸ ਫਲ ਦੇ ਉੱਤੇ ਅਸਰ ਪੈਂਦਾ। ਜੇ ਅੰਬ ਨੂੰ ਕੀੜਾ ਲੱਗ ਗਿਆ ਤਾਂ ਵੀ ਅੰਬ ਦੇ ਫਲ ਤੇ ਅਸਰ ਪਏਗਾ। ਜੇ ਅੰਬ ਨੂੰ ਕੋਈ ਜੜ ਵਿੱਚ ਕੀੜਾ ਲੱਗਾ ਤਾਂ ਵੀ, ਜੇ ਸੋਕਾ ਲੱਗ ਗਿਆ ਤਾਂ ਵੀ ਅਸਰ, ਜੇ ਡੋਬਾ ਆ ਗਿਆ ਤਾਂ ਵੀ ਅਸਰ ਅੰਬ ਤੇ। ਕਿਉਂ? ਅਜੇ ਅੰਬ ਉਹਦੇ ਵਿੱਚੋਂ ਰਸ ਲੈ ਰਿਹਾ, ਉਹਦੇ ਨਾਲ ਕਨੈਕਸ਼ਨ ਰੱਖਦਾ। ਪਰ ਹੁਣ ਅੰਬ ਨੇ ਆਪਣਾ ਜਿੰਨਾ ਰਸ ਲੈਣਾ ਸੀ ਸਾਰਾ ਰਸ ਉਸ ਆਪਣੇ ਬੂਟੇ ਦੇ ਵਿੱਚੋਂ ਖਿੱਚ ਲਿਆ। ਜਿੱਦਣ ਉਹ ਪੂਰਾ ਪੱਕ ਜਾਂਦਾ, ਬਿਲਕੁਲ ਉਹ ਲੱਗਾ ਜ਼ਰੂਰ ਰਹਿੰਦਾ ਅੰਬ ਦੇ ਤਣੇ ਦੇ ਨਾਲ, ਪਰ ਉਹਦੇ ਨਾਲ ਉਹਦਾ ਕਨੈਕਸ਼ਨ ਕੋਈ ਨਹੀਂ ਰਹਿੰਦਾ। ਅੰਬ ਨੂੰ ਜੋ ਮਰਜ਼ੀ ਹੋਵੇ, ਤੁਸੀਂ ਅੰਬ ਨੂੰ ਖਾਦ ਪਾ ਦਿਓ, ਉਹਦੇ ਤੱਕ ਜਾਏਗੀ ਨਹੀਂ। ਅੰਬ ਦੀਆਂ ਜੜ੍ਹਾਂ ਦੇ ਵਿੱਚ ਖਾਦ ਪਾਓ, ਕਿਉਂਕਿ ਅੰਬ ਨੇ ਜੋ ਕੁਝ ਲੈਣਾ ਸੀ ਆਪਣੇ ਬੂਟੇ ਵਿੱਚੋਂ ਲੈ ਲਿਆ, ਅੰਬ ਦੇ ਬੂਟੇ ਵਿੱਚੋਂ। ਹੁਣ ਅੰਬ ਦੇ ਬੂਟੇ ਦਾ ਅੰਬ ਦੇ ਫਲ ਤੇ ਕੋਈ ਅਸਰ ਨਹੀਂ, ਦੋਵੇਂ ਇਕੱਠੇ ਵੀ ਨੇ ਤੇ ਵੱਖਰੇ ਵੀ ਨੇ, ਪ੍ਰਭਾਵ ਨਹੀਂ ਪੈਂਦਾ। ਹੁਣ ਪਾਣੀ ਦੇਣਾ ਅੰਬ ਨੂੰ, ਦਿਓ ਨਾ ਦਿਓ, ਉਹ ਸੁੱਕੇਗਾ ਨਹੀਂ ਉਧਰ। ਇਸੇ ਤਰ੍ਹਾਂ ਜਿਹੜਾ ਗੁਰਮੁਖ ਨਾਮ ਜਪ ਜਪ ਕੇ ਸਰੀਰ ਦੇ ਰਸਾਂ ਨੂੰ ਨਾਮ ਦੇ ਰਸ ਤੱਕ ਲੈ ਜਾਂਦਾ, ਉਹਦਾ ਅੰਬ ਪੱਕ ਗਿਆ। ਹੁਣ ਸਰੀਰ ਦੇ ਕਿਸੇ ਕਰਮ ਦਾ ਉਹਦੇ ਤੇ ਕੋਈ ਅਸਰ ਨਹੀਂ ਪੈਂਦਾ। ਕਰਮ ਕਰਤ ਹੋਵੇ ਨੇ ਕਰਮ, ਉਹਦਾ ਹਰ ਇੱਕ ਕਰਮ ਜਾਂ ਜੋ ਵਰਤਾਏ ਸਾਈ ਜੁਗਤ, ਜੋ ਵਰਤਾਉਂਦਾ ਵਾਹਿਗੁਰੂ, ਜੋ ਵਰਤਾ ਰਿਹਾ ਜ਼ਿੰਦਗੀ ਵਿੱਚ, ਉਹ ਹੀ ਉਹਦਾ ਨਾਮ ਬਣ ਜਾਂਦਾ। ਇਹ ਸ਼ਬਦ ਉਹਦੇ ਵਾਸਤੇ ਹੈ। ਮੈਂ ਛੋਟੇ ਸਾਫ ਲਫ਼ਜ਼ਾਂ ਵਿੱਚ ਇਹ ਗੱਲ ਕਹਿ ਦਿਆਂ, ਇਹ ਸ਼ਬਦ ਉਹਨਾਂ ਵਾਸਤੇ ਹੈ ਜਿਹਦੀ ਜ਼ਿੰਦਗੀ ਦੀ ਹਰ ਇੱਕ ਐਕਸ਼ਨ, ਹਰ ਇੱਕ ਐਕਟੀਵਿਟੀ ਨਾਮ ਬਣ ਗਿਆ। ਜ਼ਰੂਰੀ ਨਹੀਂ ਉਹ ਰਸਨਾ ਨਾਲ ਨਾਮ ਜਪਣ। ਤੁਸੀਂ ਕਈ ਸ਼ਬਦ ਪੜੋਗੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਇਹ ਮੈਂ ਤਾਂ ਇੰਨਾ ਵਿਸਤਾਰ ਕਰ ਰਿਹਾ ਵੀ ਇਹਨਾਂ ਸ਼ਬਦਾਂ ਦੀ ਅਸੀਂ ਦੁਰਵਰਤੋਂ ਕਰਨੇ ਆ। ਗੁਰੂ ਸਾਹਿਬ ਕਹਿ ਰਹੇ ਨੇ ਵੀ ਆਪ ਇਸਤਰੀ ਤੇ ਆਪ ਪੁਰਸ਼ ਹੈ, ਤੇ ਫਿਰ ਰੁਕਾਵਟ ਕਾਹਦੀ? ਆਪ ਹੀ ਰਸੀਆ ਤੇ ਆਪ ਰਸ ਹੈ, ਤੇ ਆਪ ਹੀ ਮੱਛੀ ਹੈ, ਤੇ ਆਪ ਹੀ ਫੜਨ ਵਾਲਾ, ਤੇ ਆਪ ਹੀ ਸਾਰਾ ਕੁਝ। ਇਹ ਉਹਨਾਂ ਲੋਕਾਂ ਦਾ ਸ਼ਬਦ ਹੈ, ਧਿਆਨ ਵਿੱਚ ਰੱਖਣਾ ਚਾਹੀਦਾ ਹੈ, ਜਿਨ੍ਹਾਂ ਦੇ ਅੰਦਰ ਐਸੀ ਅਵਸਥਾ ਬਣ ਗਈ, ਉਹਨਾਂ ਦੇ ਸਰੀਰ ਦੀ ਹਰ ਇੱਕ ਕਿਰਿਆ ਨਾਮ ਬਣ ਗਈ, ਹਰ ਇੱਕ ਕਿਰਿਆ, ਉਹਨਾਂ ਦਾ ਵੇਖਣਾ ਵੀ ਨਾਮ, ਉਹਨਾਂ ਦਾ ਸੁਣਨਾ ਵੀ ਨਾਮ, ਉਹਨਾਂ ਦਾ ਖਾਣਾ ਵੀ ਨਾਮ, ਉਹਨਾਂ ਦਾ ਪਹਿਨਣਾ ਵੀ ਨਾਮ, ਉਹਨਾਂ ਦਾ ਸੋਚਣਾ ਵੀ ਨਾਮ, ਮੈਂ ਇੱਥੋਂ ਤੱਕ ਕਹਿ ਦਿਆਂ ਉਹਨਾਂ ਦਾ ਸੌਣਾ ਵੀ ਨਾਮ ਹੀ, ਉਹਨਾਂ ਦਾ ਨੀਂਦ ਵੀ ਨਾਮ ਵਿੱਚ, ਬਦਲ ਕੇ ਨੀਂਦ ਤੇ ਉੱਥੇ ਨਾਮ ਹੈ, ਜਾਗਣਾ ਵੀ ਨਾਮ ਵਿੱਚ, ਉਹਨਾਂ ਦੀ ਕਿਰਤ ਵੀ ਨਾਮ, ਕੰਮ ਵੀ ਨਾਮ, ਸਾਰਾ ਕੁਝ। ਕਿਉਂਕਿ ਜਿਹੜੀ ਕਿਰਤ ਕਰਦੇ ਨੇ ਉਹਦੇ ਵਿੱਚ ਪਰਮਾਤਮਾ ਦੀ ਯਾਦ ਪ੍ਰਗਟ ਹੋ ਜਾਂਦੀ ਹੈ, ਸਿਮਰਨ ਉੱਥੇ ਚੱਲ ਪੈਂਦਾ। ਕਿਸੇ ਚੀਜ਼ ਨੂੰ ਹੱਥ ਪਾਉਂਦੇ ਨੇ, ਅੰਦਰ ਸਿਮਰਨ ਚੱਲ ਰਿਹਾ, ਬਾਹਰ ਉਹਦਾ ਪਰਛਾਵਾਂ ਪੈਂਦਾ। ਗੱਲ ਇੱਥੋਂ ਤੱਕ ਚਲੀ ਗਈ, ਮੈਂ ਚਾਰ ਪੰਜ ਗੱਲਾਂ ਕਹੀਆਂ ਨੇ ਸਰੀਰ ਦੀਆਂ। ਉਹਨਾਂ ਦਾ ਵੇਖਣਾ ਵੀ ਨਾਮ, ਬੋਲਣਾ ਵੀ, ਸੁਣਨਾ ਵੀ, ਖਾਣਾ ਵੀ, ਪਹਿਨਣਾ ਵੀ, ਸੌਣਾ ਵੀ, ਕੰਮ ਕਰਨਾ ਵੀ। ਤੇ ਮੈਂ ਇੱਕ ਲਫ਼ਜ਼ ਅੱਗੇ ਕਹਿ ਦਿਆਂ, ਜੇ ਸਰੀਰਕ ਭੋਗ ਕਰਦੇ ਨੇ ਉਹ ਵੀ ਨਾਮ ਬਦਲ ਗਿਆ। ਅਸਲ ਵਿੱਚ ਨਾਮ ਟਿਕਦਾ ਹੀ ਉਦੋਂ ਪੱਕੀ ਤੌਰ ਤੇ ਜਦੋਂ ਭੋਗ ਦੇ ਵਿੱਚ ਨਾਮ ਰਹਿੰਦਾ ਹੈ, ਚੱਲੀ ਜਾਂਦਾ ਨਾਲ, ਉਹ ਇੱਕ ਵੱਖਰੀ ਕਿਰਿਆ ਸਰੀਰ ਦੀ ਉਹ ਹੋਈ ਜਾਂਦੀ ਹੈ। ਨਾਮ ਅੰਦਰ ਟਿਕਿਆ ਜਾਗਿਆ ਮਨੁੱਖ ਉਸ ਭੋਗ ਦੇ ਵਿੱਚ ਲਿਪਤ ਨਹੀਂ ਹੁੰਦਾ। ਇਹ ਬੜਾ ਕਠਿਨ, ਬੜਾ ਔਖਾ ਹੈ। ਮੈਂ ਇਸ ਲਈ ਵਾਰ ਵਾਰ ਇਹ ਕਹਾਂਗਾ, ਇਹ ਸ਼ਬਦ ਦੀ ਓਟ ਲੈ ਕੇ ਕਿਤੇ ਅਸੀਂ ਭੋਗੀ ਨਾ ਬਣ ਜਾਈਏ। ਇਹ ਉਹਨਾਂ ਲੋਕਾਂ ਦਾ ਭੋਗ ਹੈ ਜਿਨ੍ਹਾਂ ਦਾ, ਜਿਹਨੂੰ ਗੁਰੂ ਸਾਹਿਬ ਕਹਿੰਦੇ ਤੂੰ ਜੋਗੀ ਅੰਦਰ ਜੋਗੀ ਆ, ਤੂੰ ਭੋਗੀ ਅੰਦਰ ਭੋਗੀ ਆ, ਤੇਰਾ ਅੰਤ ਨ ਪਾਇਆ ਸੁਰਗ ਮੱਛ ਪਿਆਲ ਜੀਓ। ਭੋਗੀ ਵਿੱਚ ਵੀ ਤੂੰ ਹੈ, ਜੋਗੀ ਵਿੱਚ ਵੀ ਤੂੰ। ਤੇ ਇਸੇ ਤਰ੍ਹਾਂ ਦੇ ਫਿਰ ਬ੍ਰਹਮ ਗਿਆਨੀ, ਕਿਉਂਕਿ ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਇੱਕੋ ਜਿਹਾ, ਜਿਵੇਂ ਦਾ ਰੱਬ ਹੈ ਉਵੇਂ ਦੇ ਰੱਬ ਦਾ ਪਿਆਰਾ। ਜਿਵੇਂ ਰੱਬ ਸਾਰਿਆਂ ਵਿੱਚ ਰਹਿੰਦਾ ਹੈ ਤੇ ਪਰਮਾਤਮਾ ਦੇ ਉੱਤੇ ਮਨੁੱਖ ਦੇ ਕਿਸੇ ਕਰਮ ਦਾ ਅਸਰ ਨਹੀਂ ਪੈਂਦਾ, ਇਸੇ ਤਰ੍ਹਾਂ ਵਾਹਿਗੁਰੂ ਦਾ ਪਿਆਰਾ ਰੱਬ ਵਰਗਾ ਉਹ ਜਿਸ ਸਰੀਰ ਵਿੱਚ ਰਹਿੰਦਾ ਹੈ, ਉਹਦੇ ਸਰੀਰ ਦੇ ਕਿਸੇ ਕਰਮ ਦਾ ਉਹਦੇ ਤੇ ਵਾਪਸੀ ਅਸਰ ਕੋਈ ਨਹੀਂ ਪੈਂਦਾ, ਕਿਸੇ ਕਰਮ ਦਾ ਵੀ, ਕਿਉਂਕਿ ਕਰਮ। ਹਾਂ, ਦੂਜੀ ਗੱਲ ਇੱਕ ਹੋਰ, ਜਦੋਂ ਇੱਥੋਂ ਤੱਕ ਗੱਲ ਚਲੀ ਜਾਵੇ, ਸਰੀਰ ਤੋਂ ਪਾਪ ਹੁੰਦੇ ਹੀ ਨਹੀਂ, ਕਰੇਗਾ ਨਹੀਂ, ਉਹ ਕਿਉਂ ਕਰੇਗਾ, ਕੀ ਲੋੜ ਪੈ ਗਈ। ਇੱਕ ਆਦਮੀ ਚੰਗੇ ਵਧੀਆ ਵਸਤਰ ਪਾ ਕੇ ਜਾ ਰਿਹਾ, ਉਹਨੂੰ ਨਾਲੀ ਵਿੱਚ ਲੇਟਣ ਦੀ ਲੋੜ ਕੀ ਪੈ ਗਈ? ਨਾਲੀ ਵਿੱਚ ਤੇ ਲੇਟੇਗਾ ਜਦੋਂ ਸ਼ਰਾਬੀ ਕਬਾਬੀ ਸੀ, ਸ਼ਰਾਬ ਨਾਲ ਅੰਨਾ ਹੋਇਆ, ਨਾ ਨਾਲੀ ਤੇ ਨਾ ਫੁੱਲ ਇੱਕੋ ਹੀ ਨੇ। ਜੇ ਉਹਨੂੰ ਤੁਸੀਂ ਕਹੋ ਬਾਗ ਇੱਧਰ ਬਹਿ ਜਾ, ਉਹਨੂੰ ਉਹਦੇ ਵਾਸਤੇ ਕੋਈ ਫਰਕ ਨਹੀਂ, ਉਹਨੇ ਨਾਲੀ ਵਿੱਚ ਡਿੱਗਣਾ। ਪਰ ਜਦੋਂ ਬੰਦਾ ਸਵੱਛ ਹੈ, ਨਹਾਤਾ ਧੋਤਾ ਹੋ ਗਿਆ, ਗੁਰੇਜ ਕਰੇਗਾ ਚਿੱਕੜ ਤੋਂ। ਇਸ ਕਰਕੇ ਜਦੋਂ ਕੋਈ ਜੁੜ ਜਾਂਦਾ ਹੈ, ਉਹਦੇ ਕਰਮਾਂ ਨੂੰ ਰੋਕਣਾ ਨਹੀਂ ਪੈਂਦਾ, ਉਹਨੂੰ ਮਰਿਆਦਾ ਦੀ ਲੋੜ ਬਾਹਰੋਂ ਰਹਿੰਦੀ ਨਹੀਂ, ਮਰਿਆਦਾ ਅੰਦਰੋਂ ਹੀ ਪੈਦਾ ਹੋ ਜਾਂਦੀ ਆਪਣੇ ਆਪ ਹੀ। ਵੈਲਿਊ ਖਤਮ ਹੋ ਗਈ ਭੋਗ ਦੀ, ਉਹ ਕਰਦਾ ਵੀ ਉਹਦੇ ਵਾਸਤੇ, ਭੋਗ ਸਾਡੇ ਵਰਗਾ ਨੇ ਜਿਵੇਂ ਅਸੀਂ ਭੋਗੀ, ਅਸੀਂ ਡੁੱਬ ਗਏ ਭੋਗ ਦੇ ਵਿੱਚ, ਅਸੀਂ ਤਾਂ ਨੁੱਚੜ ਗਏ ਵਿੱਚ ਉਹਦੇ, ਖਤਮ ਹੋ ਗਏ, ਡੁੱਬ ਗਏ। ਪਰ ਉਹ ਭੋਗ ਕਰਦਾ ਵੀ ਜਿਵੇਂ ਕੋਈ ਬੰਦਾ ਨਦੀ ਦੇ, ਇੰਨਾ ਹੀ ਫਰਕ ਹੈ ਸੰਸਾਰੀ ਦੇ ਭੋਗ ਵਿੱਚ ਤੇ ਸੰਤ ਦੇ ਭੋਗ ਵਿੱਚ, ਭੋਗੀ ਉਹ ਵੀ ਹੈ। ਗੁਰੂ ਸਾਹਿਬ ਨੇ ਜਿਹੜਾ ਸਿਧਾਂਤ ਦਿੱਤਾ ਸਿੱਖ ਨੂੰ, ਉਹ ਇਹ ਨਹੀਂ ਕਿਹਾ ਵੀ ਪਰਮਾਤਮਾ ਨੂੰ ਤੂੰ ਇਹ ਸੰਸਾਰ ਵਿੱਚੋਂ, ਭੋਗ ਵਿੱਚੋਂ ਬਾਹਰ ਜਾ ਕੇ ਲੱਭ, ਇਹਦੇ ਵਿੱਚ ਹੀ ਲੱਭ, ਤੂੰ ਇਹਦੇ ਕਰਦਿਆਂ ਲੱਭ। ਪਰ ਫਰਕ ਬੜਾ ਹੈ, ਇੱਕ ਸੰਸਾਰੀ ਦਾ ਸੰਸਾਰ ਨੂੰ ਭੋਗਣਾ ਇਸ ਤਰ੍ਹਾਂ ਜਿਵੇਂ ਇੱਕ ਬੰਦੇ ਨੂੰ ਪਾਣੀ ਦੀ ਪਿਆਸ ਲੱਗੀ ਤੇ ਪਾਣੀ ਪੀਣਾ ਸੀ, ਨਹਿਰ ਵਗ ਰਹੀ ਸੀ ਬੜੀ, ਪਾਣੀ ਵੇਖ ਕੇ ਇਕਦਮ ਪਤਾ ਨਹੀਂ ਲੱਗਾ ਵੀ ਛਾਲ ਮਾਰ ਦਿੱਤੀ ਪਾਣੀ ਦੇ, ਪਾਣੀ ਪੀਣ ਵਾਸਤੇ ਗਿਆ ਸੀ, ਡੁੱਬ ਗਿਆ ਵਿੱਚ ਹੀ। ਸੰਸਾਰੀ ਦਾ ਭੋਗ ਇਸ ਤਰ੍ਹਾਂ ਦਾ ਪਦਾਰਥਾਂ ਦਾ, ਸੰਤ ਦਾ ਭੋਗ ਇਸ ਤਰ੍ਹਾਂ ਦਾ, ਉਹਨੂੰ ਪਿਆਸ ਲੱਗੀ ਸੀ, ਦਰਿਆ ਦੇ ਕਿਨਾਰੇ ਗਿਆ ਜ਼ਰੂਰ, ਪਾਣੀ ਵੀ ਪੀਤਾ, ਬੁੱਕ ਲੈ ਕੇ ਜਿੰਨੀ ਲੋੜ ਸੀ ਪੀ ਲਿਆ ਤੇ ਆਪਣੇ ਰਾਹ ਤੇ ਫਿਰ ਤੁਰ ਪਿਆ। ਇਹ ਸੰਤ ਦਾ ਭੋਗ ਹੈ, ਸੰਸਾਰ ਦਾ ਬਸ ਭੋਗ ਵਿੱਚ ਫਰਕ ਹੈ। ਭੋਗੀ ਉਹ ਵੀ, ਇਹ ਭੋਗੀ ਦੋਵੇਂ ਭੋਗੀ ਨੇ, ਇੱਕ ਭੋਗੀ ਉਹ ਜਿਹੜਾ ਭੋਗ ਦੇ ਵਿੱਚ ਡੁੱਬ ਗਿਆ, ਇੱਕ ਉਹ ਜਿਹਨੇ ਲੋੜ ਮਾਤਰ ਭੋਗ ਲਿਆ ਸਿਰਫ। ਬੜਾ ਔਖਾ ਹੈ, ਸੰਸਾਰ ਨੂੰ ਛੱਡਣਾ ਵੀ ਸੌਖਾ ਹੈ ਤੇ ਸੰਸਾਰ ਦੇ ਵਿੱਚ ਡੁੱਬਣਾ ਵੀ ਸੌਖਾ ਹੈ, ਤਿਆਗੀ ਹੋਣਾ ਵੀ ਸੌਖਾ ਹੈ, ਸੰਸਾਰੀ ਹੋਣਾ ਵੀ ਸੌਖਾ ਹੈ। ਪਰ ਤਿਆਗੀ ਵੀ ਹੋਣਾ ਤੇ ਸੰਸਾਰੀ ਵੀ ਹੋਣਾ ਦੇ ਵਿੱਚ ਜਾਣਾ ਬੜਾ ਔਖਾ ਹੈ, ਕਿਉਂਕਿ ਜਿੰਨੀ ਲੋੜ ਹੈ ਉਨੀ ਲੈ ਲਓ। ਤੇ ਪਰਮਾਤਮਾ ਦਾ ਸੁਭਾਅ ਇਹ ਹੈ, ਪਰਮਾਤਮਾ ਦਾ ਸੁਭਾਅ ਇਹ ਹੈ। ਤੁਸੀਂ ਕਦੀ ਇਹ ਵੇਖਿਆ ਵੀ ਇੱਕ ਬੰਦੇ ਨੇ, ਇੱਕ ਦੋਸਤ ਨੇ, ਇੱਕ ਮਿੱਤਰ ਨੇ ਕੋਈ ਚੀਜ਼ ਬੜੇ ਪਿਆਰ ਨਾਲ ਬਣਾਈ ਸੀ, ਕੋਈ ਵਸਤੂ ਬੜੇ ਪਿਆਰ ਨਾਲ ਬਣਾਈ ਸੀ। ਮੈਂ ਉਦਾਹਰਨ ਸਿੱਧੇ ਦੇ ਰਿਹਾ, ਕਿਸੇ ਇਸਤਰੀ ਨੇ, ਕਿਸੇ ਪਤਨੀ ਨੇ ਆਪਣੇ ਪਤੀ ਵਾਸਤੇ ਦਾਜ ਬੜੇ ਪਿਆਰ ਨਾਲ ਬਣਾਇਆ ਸੀ, ਤੇ ਪਤੀ ਨੇ ਬੜੇ ਪਿਆਰ ਨਾਲ ਕੁਝ ਖਰੀਦਿਆ ਸੀ ਵੀ ਉਹਨੂੰ ਕੋਈ ਭੇਟ ਕਰਾਂਗਾ। ਪਤੀ ਨੇ ਪਤਨੀ ਨੂੰ ਭੇਟ ਕੀਤਾ ਤੇ ਪਤਨੀ ਨੇ ਪਤੀ ਨੂੰ ਭੇਟ ਕੀਤਾ। ਹੁਣ ਕੋਈ ਇਸ ਤਰ੍ਹਾਂ ਦਾ ਪਤੀ ਕੋਈ ਭੇਟ ਦੇ ਬਣਾ ਕੇ ਆਪਣੀ ਪਤਨੀ ਨੂੰ, ਤੇ ਉਹ ਭੇਟ ਨੂੰ ਤਿਆਗਦਾ, ਕਹਿੰਦੇ ਮੈਂ ਤੇ ਲੈਣੀ ਨੀ, ਮੈਨੂੰ ਤੇ ਚਾਹੀਦੀ ਨੀ, ਪਰੇ ਵਗਾ ਦਿਓ ਇਹਨੂੰ। ਉਹ ਵਗਾਏ, ਖਿੱਚ ਕੇ ਉਹ ਵਿਚਾਰਾ ਲੈ ਕੇ ਆਇਆ ਕਿਤੇ ਨਿਸ਼ਾਨੀ ਦੇਣ ਵਾਸਤੇ। ਉਹ ਖਿੱਚ ਕੇ ਵਗਾਏ ਕਿ ਪਿਆਰ ਦੋਵਾਂ ਦਾ ਬਣ ਜਾਏਗਾ। ਜਿਹਨੇ ਦਿੱਤੀ ਏ ਉਹਦੇ ਨਾਲ ਪਿਆਰ ਕਿਵੇਂ ਬਣੇਗਾ, ਜਿਹੜੀ ਉਹ ਚੀਜ਼ ਦੇ ਰਿਹਾ ਉਹਦੇ ਨਾਲ ਨੀ ਪਿਆਰ, ਉਹਨੂੰ ਨਫ਼ਰਤ ਕਰ ਦਿੱਤੀ। ਪਰਮਾਤਮਾ ਨੇ ਸੰਸਾਰ ਬਣਾਇਆ ਹੈ, ਪਰਮਾਤਮਾ ਨੇ ਮਾਇਆ ਬਣਾਈ, ਪਰਮਾਤਮਾ ਨੇ ਸੰਸਾਰ ਬਣਾਇਆ। ਇਸ ਕਰਕੇ ਗੁਰੂ ਸਾਹਿਬ ਇੱਕ ਗੱਲ ਬਹੁਤ ਵਿਗਿਆਨਕ ਕਹਿ ਰਹੇ ਨੇ, ਉਹ ਕਹਿੰਦੇ ਨੇ ਜੇ ਤੂੰ ਦੇਣ ਵਾਲੇ ਨੂੰ ਪਿਆਰ ਕਰਨਾ ਤੇ ਜੇ ਉਹਦੀ ਦਿੱਤੀ ਚੀਜ਼ ਨਾਲ ਨਫ਼ਰਤ ਕਰਨਾ ਤੇਰਾ ਉਹਦੇ ਨਾਲ ਕਦੀ ਪਿਆਰ ਨਹੀਂ ਬਣੇਗਾ, ਨਫ਼ਰਤ ਨਹੀਂ ਕਰਨੀ। ਹਾਂ, ਦੋਵਾਂ ਪਾਸੇ ਗੱਲ ਹੈ। ਪਰਮਾਤਮਾ ਨੇ ਜੋ ਕੁਝ ਦਿੱਤਾ ਹੈ ਉਹਨੂੰ ਤੂੰ ਤਿਆਗਣਾ ਵੀ ਨਹੀਂ, ਸਵੀਕਾਰ ਵੀ ਕਰ ਲੈਣਾ, ਲੈ ਵੀ ਲੈਣਾ, ਪਰ ਤੂੰ ਉਹਦੇ ਨਾਲ ਚੰਬੜਨਾ ਵੀ ਨਹੀਂ, ਦੇਣ ਵਾਲੇ ਨੂੰ ਯਾਦ ਰੱਖਣਾ। ਵਿਚਕਾਰ ਇੱਕ ਰਾਹ ਦਿੱਤਾ ਗੁਰੂ ਸਾਹਿਬ ਨੇ, ਇਹ ਸ਼ਬਦ ਉਹਦੀ ਵਿਆਖਿਆ ਕਰਦਾ, ਵਿਚਕਾਰ ਤੁਰ। ਪਰ ਬੰਦੇ ਦੀ ਆਦਤ ਹੈ, ਜਾਂ ਤੇ ਮਾਇਆ ਤਿਆਗ ਦਿੰਦਾ, ਕਹਿੰਦੇ ਮੈਂ ਤੇ ਲੈਣੇ ਨੀ, ਮੈਂ ਤੇ ਤਿਆਗੀ, ਮੈਂ ਤੇ ਸੰਸਾਰ ਤਿਆਗ ਦਿੱਤਾ। ਤੇ ਅਕਾਲ ਪੁਰਖ ਕਹਿੰਦਾ ਵੀ ਜਿਹਨੇ ਮੇਰੀ ਚੀਜ਼ ਬਣੀ ਤਿਆਗ ਦਿੱਤੀ ਉਹ ਮੇਰੇ ਨਾਲ ਕਿੱਥੋਂ ਪਿਆਰ ਕਰ ਲਏਗਾ, ਨਹੀਂ ਹੋ ਸਕਦਾ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਤ ਸੰਸਾਰ ਨੂੰ ਤਿਆਗੇਗਾ ਨਹੀਂ, ਸੰਸਾਰ ਨੂੰ ਫੜੇਗਾ ਵੀ ਨਹੀਂ, ਉਹਨੂੰ ਵਰਦਾਨ ਵੇਖ ਕੇ ਲਏਗਾ ਵੀ ਮੇਰਾ ਪਿਆਰਾ ਮੇਰਾ ਵਾਹਿਗੁਰੂ ਨੇ ਦਿੱਤਾ ਮੈਨੂੰ ਸੰਸਾਰ। ਗਾਵੇ ਕੋ ਦਾਤ ਜਾਣੇ ਨਿਸ਼ਾਨ, ਦਾਤਾਂ ਨੂੰ ਨਿਸ਼ਾਨੀ ਬਣਾ ਕੇ ਦਏਗਾ। ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਤੂੰ ਮੈਨੂੰ ਦੁੱਧ ਦਿੱਤਾ, ਤੂੰ ਮੈਨੂੰ ਪੁੱਤਰ ਦਿੱਤਾ, ਮੈਂ ਤੈਨੂੰ ਯਾਦ ਕਰਨਾ, ਦੁੱਧ ਪੂਤ ਕੇ ਦਵਈਆ, ਤੂੰ ਮੇਰੇ ਰੋਗ ਸੋਗ ਮਿਟਾਏ ਨੇ, ਰੋਗ ਸੋਗ ਕੇ ਮਿਟਿਆ ਕਿਦੋ ਮਾਨੀ ਮਹਾਮਾਨ ਹੋ, ਮੈਂ ਤੈਨੂੰ ਕਿਉਂ ਨਾ ਕਵਾਂ ਦਾਤਾ। ਪਰ ਗੁਰੂ ਗੋਬਿੰਦ ਸਿੰਘ ਜੀ ਕਦੀ ਦਾਤ ਨੂੰ ਲੈ ਕੇ ਦਾਤੇ ਨੂੰ ਭੁੱਲਣਗੇ ਵੀ ਨਹੀਂ। ਦੋਵੇਂ ਤਰ੍ਹਾਂ ਦੇ ਲੋਕ ਭੁੱਲ ਗਏ ਨੇ, ਜਿਹੜੇ ਦਾਤ ਲੈ ਕੇ ਦਾਤੇ ਨੂੰ ਭੁੱਲ ਗਏ ਉਹ ਵੀ ਭਟਕ ਗਏ, ਜਿਨ੍ਹਾਂ ਨੇ ਦਾਤ ਨੂੰ ਇਨਕਾਰ ਕਰ ਦਿੱਤਾ ਉਹ ਵੀ ਭੁੱਲ ਗਏ, ਉਹਦੇ ਵਿੱਚ ਨੇ। ਜਦੋਂ ਬੰਦੇ ਦੀ ਮਾਇਆ ਹੀ ਬ੍ਰਹਮ ਬਣ ਜਾਂਦੀ ਹੈ, ਸੰਸਾਰ ਹੀ ਪਰਮਾਤਮਾ। ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਇਹ ਉਹ ਅਵਸਥਾ ਹੈ ਜਿੱਥੇ ਗੁਰਮੁਖ ਦਾ ਭੋਗ ਵੀ ਸਿਮਰਨ ਨਾਲੋਂ ਨਾਲ ਚੱਲਦਾ ਰਹਿੰਦਾ। ਸਿਮਰਨ ਪੱਕਾ ਹੋ ਗਿਆ, ਹੁਣ ਭੋਗ ਦਾ ਨੁਕਸਾਨ ਹੀ ਨਹੀਂ ਕਰਦਾ, ਪਾਪ ਹੈ ਹੀ ਨਹੀਂ, ਪਾਪ ਉਹਦੇ ਤੋਂ ਹੋ ਹੀ ਨਹੀਂ ਸਕਦਾ। ਪਰ ਫਿਰ ਮੈਂ ਦੁਹਰਾਵਾਂਗਾ, ਇਹ ਸਹਾਰਾ ਲੈ ਕੇ ਅਸੀਂ ਕੋਈ ਇਸ ਤਰ੍ਹਾਂ ਦੀ ਕਲਾ ਨਾ ਖੇਡ ਲਈਏ ਵੀ ਗੁਰੂ ਸਾਹਿਬ ਨੇ ਕਿਹਾ ਭੋਗ ਕਰੋ ਤੇ ਭੋਗੀ ਹੋ ਤੇ ਰਸ ਪੀਓ ਤੇ ਆਨੰਦ ਮਾਣੋ, ਵੇਖੋ ਆਪੇ ਰਸੀ ਆਪ ਰਸ ਤੇ ਡੁੱਬੇ ਰਹੋ ਸੰਸਾਰ ਵਿਚ, ਨਹੀਂ ਇਜਾਜ਼ਤ ਨਹੀਂ ਦਿੱਤੀ। ਇਹ ਉਤਲੇ ਦਰਜੇ ਤੇ ਜਾ ਕੇ ਵੀ ਜਿੱਥੇ ਭੋਗ ਵਿਚ ਖਿੱਚ ਹੀ ਖਤਮ ਹੋ ਜਾਂਦੀ। ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਆਪੇ ਰਸੀਆ ਆਪ ਰਸ, ਆਪੇ ਰਾਵਣ ਹਾਰ। ਰਸ ਪੀਣ ਵਾਲਾ ਵੀ ਆਪ ਏ ਤੇ ਰਸ ਵੀ ਆਪ ਤੇ ਭੋਗ ਵੀ ਉਹਨੂੰ ਆਪ ਰਿਹਾ। ਇਹ ਉਹ ਅਵਸਥਾ ਹੈ ਜਿੱਥੇ ਕਰਤਾ ਖਤਮ ਹੋ ਜਾਂਦਾ, ਕਰਤਾਪਨ, ਤੂੰ ਹੀ ਕਰ ਰਿਹਾ, ਤੂੰ ਹੀ ਕਰ ਰਿਹਾ, ਤੂੰ ਮੇਰੇ ਰਾਹੀਂ ਵੇਖ ਰਿਹਾ, ਤੂੰ ਮੇਰੇ ਰਾਹੀਂ ਬੋਲ ਰਿਹਾ, ਮੈਂ ਤੇ ਹੈ ਹੀ ਨਹੀਂ, ਤੂੰ ਹੀ ਇਹ ਸਭ ਕੁਝ। ਜਦੋਂ ਬ੍ਰਹਮ ਜੋਤ ਪ੍ਰਗਟ ਹੋ ਜਾਏ, ਵਾਹਿਗੁਰੂ ਦੀ ਜੋਤ ਪ੍ਰਗਟ ਹੋ ਜਾਏ, ਉੱਥੇ ਫਿਰ ਭੋਗ ਵੀ ਉਹੀ ਕਰ ਰਿਹਾ, ਇੱਥੇ ਕਰਤਾ ਮਿਟ ਗਿਆ। ਇਹ ਕਰਤਾ ਅਕਾਲ ਪੁਰਖ ਏ, ਸਭ ਕੁਝ ਉਹ ਕਰ ਰਿਹਾ। ਇਹਦੇ ਛੋਟੇ ਜਿਹੇ ਅਰਥ ਨੇ, ਜੋ ਹੋ ਰਿਹਾ ਉਹ ਹੋ ਰਿਹਾ, ਮੈਂ ਕੁਝ ਨਹੀਂ ਕਰ ਰਿਹਾ। ਜੇ ਛੋਟੀ ਪੰਕਤੀ ਵਿਚ ਇਸ ਸਿਧਾਂਤ ਦੇ ਅਰਥ ਕਰਨੇ ਹੋਣ, ਜੋ ਵਰਤ ਰਿਹਾ ਉਹ ਵਰਤਾਰਾ ਵਰਤ ਰਿਹਾ, ਮੈਂ ਨਹੀਂ ਵਰਤਾ ਰਿਹਾ, ਮੈਂ ਤੇ ਆਪ ਉਹਦਾ ਹਿੱਸਾ। ਜੋ ਵਰਤਾਏ ਸਾਈ ਜੁਗਤ, ਕਹਿੰਦੇ ਆਪ ਹੀ ਰਸ ਤੇ ਆਪ ਹੀ ਭੋਗਣ ਵਾਲਾ ਹੈ। ਆਪੇ ਹੋਵੇ ਚੋਲੜਾ ਆਪੇ ਸੇਜ ਪਤਾਰ। ਚੋਲੜਾ ਦੇ ਅਰਥ ਚੋਲੜੀ, ਇੱਥੇ ਅਰਥ ਕੀਤਾ ਇਸਤਰੀ, ਇਸਤਰੀ ਵੀ ਤੂੰ ਆਪ ਹੈ, ਤੇ ਪਤਾਰ ਦਾ ਅਰਥ ਪਤੀ ਵੀ ਆਪ ਹੈ, ਤੇ ਉਹਦੀ ਸੇਜ ਵੀ ਤੂੰ ਆਪ ਹੈ, ਜਿੱਥੇ ਦੋਵਾਂ ਦਾ ਮਿਲਾਪ ਹੈ। ਇੱਥੇ ਹੁਣ ਇਸ ਦੁਨੀਆਂ ਨੂੰ ਪਾਪ ਗਿਣਿਆ ਜਾਂਦਾ ਧਰਮ ਵਿਚ, ਪਰ ਇੱਕ ਦਰਜੇ ਤੇ ਜਾ ਕੇ ਇਹ ਧਰਮ ਬਣ ਗਿਆ, ਜਿੱਥੇ ਅੰਦਰ ਸਿਮਰਨ ਯਾਦ ਗਹਿਰੀ ਬਣ ਗਈ, ਉੱਥੇ ਭੋਗ ਦਾ ਕੋਈ ਅਸਰ ਨਹੀਂ ਪੈ ਰਿਹਾ ਜੀਵਨ ਦੇ ਉੱਤੇ। ਸਾਹਿਬ ਕਹਿੰਦੇ ਰੰਗ ਰਤਾ ਮੇਰਾ ਸਾਹਿਬ, ਰਵ ਰਹਿਆ ਭਰਪੂਰ। ਰੰਗ ਰਤਾ, ਇਹਦੇ ਵਿਚ ਰੰਗਿਆ ਹੋਇਆ, ਸਾਰਿਆਂ ਦੇ ਵਿਚ ਰਵਿਆ ਹੋਇਆ, ਹਰ ਇੱਕ ਥਾਂ ਤੇ ਭਰਪੂਰ ਭਰਿਆ ਹੋਇਆ, ਕੋਈ ਥਾਂ ਉਹਦੇ ਤੋਂ ਖਾਲੀ ਨਹੀਂ। ਰੰਗ ਰਤਾ ਮੇਰਾ ਸਾਹਿਬ, ਰਵ ਰਹਿਆ ਭਰਪੂਰ ਰਹਾਉ। ਸਾਰੇ ਥਾਵਾਂ ਤੇ ਉਹ ਵਿਦਮਾਨ ਭਰਿਆ ਹੋਇਆ ਵਿਚਰ ਰਿਹਾ ਹੈ। ਪਿੰਦੀ ਮੈਂ ਨਾਚੈ ਸਾਗਰਾ, ਹਰ ਇੱਕ ਥਾਂ ਤੇ ਉਹ ਨੱਚ ਰਿਹਾ, ਉਹਦਾ ਨਾਚ ਹੋ ਰਿਹਾ। ਆਪੇ ਮਾਛੀ ਮਛਲੀ ਆਪੇ ਪਾਣੀ ਜਾਲ, ਕਹਿੰਦੇ ਜਿਹੜੀ ਮੱਛੀ ਨੂੰ ਫੜਨ ਵਾਸਤੇ ਸ਼ਿਕਾਰੀ ਗਿਆ ਉਹ ਮੱਛੀ ਵਿਚ ਵੀ ਉਹ ਆਪ ਹੀ ਵਿਚਰ ਰਿਹਾ। ਇਹ ਬ੍ਰਹਮ ਦ੍ਰਿਸ਼ਟੀ ਹੈ। ਛੇ ਸੱਤ ਪ੍ਰਕਾਰ ਦੀਆਂ ਦ੍ਰਿਸ਼ਟੀਆਂ ਨੇ। ਪਹਿਲੀ ਹੈ ਚਰਮ ਦ੍ਰਿਸ਼ਟੀ। ਚਰਮ ਦ੍ਰਿਸ਼ਟੀ ਤੇ ਜਿੱਥੇ ਅਸੀਂ ਜਿਉਂਦੇ ਹਾਂ ਚੰਮ ਤੱਕ ਸੀਮਤ ਰਹਿੰਦੇ ਹਾਂ, ਫਲਾਣਾ ਗੋਰਾ ਹੈ, ਕਾਲਾ ਹੈ, ਚਿੱਟਾ ਹੈ, ਮੋਟਾ ਹੈ, ਕਿਵੇਂ ਦਾ, ਪਤਲਾ ਹੈ, ਇਹ ਹੈ, ਇਹ ਚਰਮ ਦ੍ਰਿਸ਼ਟੀ। ਇਸ ਚਰਮ ਦ੍ਰਿਸ਼ਟੀ ਦਾ ਅਸਰ ਕਿਉਂ ਪੈਂਦਾ? ਉਹ ਇੱਕ ਹੋਰ ਦ੍ਰਿਸ਼ਟੀ ਉਹਦੇ ਕਰਕੇ, ਉਹਨੂੰ ਕਹਿੰਦੇ ਭਰਮ ਦ੍ਰਿਸ਼ਟੀ। ਉਹ ਭਰਮ ਵਿੱਚ ਭੁਲੇਖੇ ਕਰਕੇ ਪੈਂਦਾ। ਫਿਰ ਕਰਮ ਦ੍ਰਿਸ਼ਟੀ, ਫਿਰ ਕਰਮਾਂ ਦੇ ਵਿਚਾਰ ਕਰਦਾ ਚੰਗੇ ਮਾੜੇ ਦੀ। ਇਹਦੇ ਤੋਂ ਅੱਗੇ ਧਰਮ ਦ੍ਰਿਸ਼ਟੀ ਫਿਰ ਨਾਮ ਨਾਲ ਜੁੜ ਜਾਂਦਾ ਹੈ। ਇਹਦੇ ਤੋਂ ਅੱਗੇ ਫਿਰ ਦ੍ਰਿਸ਼ਟੀ ਬਦਲਦੀ ਜਾਂਦੀ ਫਿਰ ਬਦਲਦੀ ਇੱਕ ਦਿਨ ਬਣ ਜਾਂਦੀ, ਉਹਨੂੰ ਕਹਿੰਦੇ ਦਿਵ ਦ੍ਰਿਸ਼ਟੀ। ਸਤਿਗੁਰੂ ਮਿਲਿਆ, ਦਿਵ ਦ੍ਰਿਸ਼ਟੀ ਹੋਈ, ਫਿਰ ਸੰਸਾਰ ਵਿੱਚੋਂ ਵਾਹਿਗੁਰੂ ਦਿਸਿਆ, ਫਿਰ ਬ੍ਰਹਮ ਦ੍ਰਿਸ਼ਟੀ, ਤੇ ਇਹਦੇ ਤੋਂ ਅੱਗੇ ਫਿਰ ਆਤਮ ਦ੍ਰਿਸ਼ਟੀ। ਬੜੀਆਂ ਨੇ, ਅੱਗੇ ਵੱਧ ਗਿਆ ਜੀਵਨ ਤੇ ਚੀਜ਼ਾਂ ਛੋਟੀਆਂ ਰਹਿ ਗਈਆਂ। ਉਸ ਥਾਂ ਤੇ ਇਹ ਜਿਹੜੀ ਹੈ ਇਹ ਬ੍ਰਹਮ ਦ੍ਰਿਸ਼ਟੀ ਦਾ ਸ਼ਬਦ ਹੈ, ਜਿੱਥੇ ਕਹਿੰਦੇ ਨੇ ਮੱਛੀ ਵੀ ਆਪ ਏ ਤੇ ਮਾਛੀ ਫੜਨ ਵਾਲਾ ਮਛੇਰਾ ਵੀ ਆਪ ਏ ਤੇ ਪਾਣੀ ਵੀ ਆਪ ਤੇ ਜਾਲ ਵੀ ਆਪ ਹੈ। ਆਪੇ ਜਾਲ ਮਣਕੜਾ ਆਪੇ ਅੰਦਰ ਲਾਲ, ਕਹਿੰਦੇ ਜਾਲ ਵੀ ਆਪ ਹੈ ਤੇ ਜਾਲ ਦੇ ਸਿਰਿਆਂ ਤੇ ਬੱਝੇ ਹੋਏ ਲੋਹੇ ਦੇ ਜਿਹੜੀ ਜੰਜੀਰੀ ਹੁੰਦੀ ਹੈ ਜਾਲ ਨੂੰ ਭਾਰਾ ਕਰਨ ਲਈ, ਉਹ ਕਹਿੰਦੇ ਮਣਕੇ ਵੀ ਆਪ ਹੈ ਤੇ ਉਸ ਜਾਲ ਦੇ ਵਿੱਚ ਲੱਗਾ ਹੋਇਆ ਮਾਸ ਜਿਹੜਾ ਮੱਛੀ ਫੜਨ ਲਈ ਲਾਇਆ ਉਹ ਵੀ ਆਪ ਹੈ। ਸਾਰਿਆਂ ਵਿੱਚੋਂ ਇੱਕ ਨਜ਼ਰ ਆ ਰਿਹਾ। ਹਜ਼ੂਰ ਕਹਿੰਦੇ ਆਪੇ ਬਹੁ ਬਿਦ ਰੰਗ ਲਾ ਸਖੀਏ ਮੇਰਾ ਲਾਲ। ਆਪੇ ਬਹੁ ਬਿਦ, ਕਈ ਤਰੀਕਿਆਂ ਦੇ ਨਾਲ ਰੰਗਲਾ ਰੰਗਿਆ ਹੋਇਆ ਸਾਰਿਆਂ ਦੇ ਵਿੱਚ ਖਿੜੀ ਜਾ ਰਿਹਾ ਜਿਵੇਂ ਫੁੱਲ ਖਿੜਦੇ ਨੇ। ਆਪੇ ਬਹੁ ਬਿਦ ਰੰਗਲਾ ਸਖੀਏ, ਹੇ ਸਖੀ ਹੇ ਗੁਰਮੁਖ ਜਨੋ ਮੇਰਾ ਲਾਲ ਮੇਰਾ ਵਾਹਿਗੁਰੂ ਅਕਾਲ ਪੁਰਖ। ਕਈ ਤਰੀਕਿਆਂ ਦੇ ਨਾਲ ਹਰ ਇੱਕ ਵਿੱਚ ਵਸਿਆ ਹੋਇਆ। ਕਹਿੰਦੇ ਨਿਤ ਰਵੈ ਸੁਹਾਗਣੀ ਦੇਖ ਹਮਾਰਾ ਹਾਲ। ਇਹ ਉਹ ਸੁਹਾਗਣਾ ਗੁਰਮੁਖ ਨੇ ਜਿਨ੍ਹਾਂ ਨੂੰ ਏਡੀ ਉੱਚੀ ਦ੍ਰਿਸ਼ਟੀ ਮਿਲ ਗਈ, ਉਹ ਉਹਨੂੰ ਨਿਤ ਭੋਗਦੀਆਂ ਨੇ ਜਾਂ ਵਾਹਿਗੁਰੂ ਉਹਨਾਂ ਨੂੰ ਨਿਤ ਭੋਗਦਾ ਹੈ, ਭਾਵ ਉਹਨਾਂ ਦਾ ਮਿਲਾਪ ਹੈ। ਉਹ ਸੁਹਾਗਣਾ ਜਿਨ੍ਹਾਂ ਨੂੰ ਇਹ ਦ੍ਰਿਸ਼ਟੀ ਮਿਲ ਗਈ, ਨਿਤ ਰਵੈ ਸੁਹਾਗਣੀ ਪਰ ਦੇਖ ਹਮਾਰਾ ਹਾਲ। ਕਹਿੰਦੇ ਨੇ ਸਾਡੇ ਵੱਲ ਤੇ ਵੇਖ ਸਾਡਾ ਕੀ ਹਾਲ ਬਣਿਆ, ਸਾਡੇ ਤੋਂ ਨੇੜੇ ਨਹੀਂ ਆਉਂਦਾ ਨਾ ਸਾਨੂੰ ਆਪਣੇ ਨੇੜੇ ਜਾਣ ਦੇ, ਸਾਡਾ ਕੀ ਹਾਲ ਹੈ, ਸਾਡੇ ਵਿੱਚ ਔਗਣ ਨੇ ਤੇ ਅਸੀਂ ਹਾਲੋਂ ਬੇਹਾਲ ਹੋ ਗਏ ਹਾਂ ਤੈਨੂੰ ਯਾਦ ਕਰ ਕਰਕੇ। ਨਾ ਤੂੰ ਤਰਸ ਕਰਨਾ, ਨਾ ਸਾਡਾ ਜੀਵਨ ਇੰਨਾ ਉੱਚਾ ਤੇਰੇ ਨਾਲ ਜੁੜ ਸਕੀਏ। ਇਸ ਕਰਕੇ ਪ੍ਰਣਵੈ ਨਾਨਕ ਬੇਨਤੀ ਤੂੰ ਸਰਵਰ ਤੂੰ ਹੰਸ। ਕਹਿੰਦੇ ਮੈਂ ਤੇਰੇ ਚਰਨਾਂ ਵਿੱਚ ਸਤਿਕਾਰ ਨਾਲ ਬੇਨਤੀ ਕਰਨਾ, ਸਰੋਵਰ ਵੀ ਆਪ ਹੈ ਤੇ ਹੰਸ ਵੀ ਆਪ ਹੈ, ਤੂੰ ਸਭ ਥਾਂ ਤੇ ਸਮਾਇਆ। ਕਹਿੰਦੇ ਕੌਲ ਤੂੰ ਹੈ ਕਵੀਆ ਤੂੰ ਹੈ ਆਪੇ ਵੇਖ ਵਿਗਾਸ। ਕੌਲ ਦਾ ਫੁੱਲ ਵੀ ਤੂੰ ਹੈ ਤੇ ਤੂੰ ਸੂਰਜ ਵੱਲੋਂ ਵੇਖ ਕੇ ਜਿਵੇਂ ਕੌਲ ਦਾ ਫੁੱਲ ਖਿੜਦਾ ਸੂਰਜ ਵੀ ਤੂੰ ਹੈ। ਤੇ ਕਵੀਆ ਕਵੀਆਂ ਰਾਤ ਨੂੰ ਕਵੀਆਂ ਇੱਕ ਫੁੱਲ ਰਾਤ ਨੂੰ ਖਿੜਦਾ ਉਹ ਚੰਦਰਮਾ ਕਰਕੇ ਖਿੜਦਾ। ਕਹਿੰਦੇ ਰਾਤ ਵਾਲਾ ਫੁੱਲ ਵੀ ਤੂੰ ਹੈ ਤੇ ਦਿਨ ਵਾਲਾ ਫੁੱਲ ਵੀ ਤੂੰ ਹੈ ਤੇ ਆਪ ਹੀ ਤੂੰ ਸੂਰਜ ਤੇ ਚੰਦਰਮਾ ਵੱਲ ਵੇਖ ਰਿਹਾ ਤੇ ਆਪ ਹੀ ਤੂੰ ਸੂਰਜ ਤੇ ਚੰਦਰਮਾ ਹੈ। ਇਹ ਅਵਸਥਾ ਹੈ ਬ੍ਰਹਮ ਗਿਆਨ ਦੀ ਉੱਚੀ, ਜਿੱਥੇ ਜਾ ਕੇ ਰਸ ਰਸ ਹੀ ਨਹੀਂ ਰਹਿੰਦੇ, ਸਾਰਾ ਕੁਝ ਨਾਮ ਹੀ ਬਣ ਗਿਆ ਹਰ ਇੱਕ ਚੀਜ਼। ਉੱਥੇ ਪਾਪ ਹੈ ਹੀ ਨਹੀਂ, ਉੱਥੇ ਤਿੰਨ ਗੁਣਾਂ ਤੋਂ ਪਾਰ ਚਲੀ ਗਈ ਜ਼ਿੰਦਗੀ ਚੌਥੇ ਅਵਸਥਾ ਵਿੱਚ ਜਿੱਥੇ ਪਾਪ ਹੋ ਹੀ ਨਹੀਂ ਸਕਦਾ। ਉਹਦੇ ਕਰਮ ਹੀ ਸਾਰੇ ਇਧਰੋਂ ਕਰਮ ਕਰਦਾ ਨਾਲ ਹੀ ਕੱਟੇ ਜਾਂਦੇ, ਖਤਮ ਹੋ ਜਾਂਦੇ, ਧੁੱਪ ਜਾਂਦਾ ਜੀਵਨ। ਇਹ ਉਹਨਾਂ ਦੀ ਅਵਸਥਾ ਹੈ। ਗੁਰੂ ਸਾਹਿਬ ਬਖਸ਼ਿਸ਼ ਕਰਨ, ਫੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।